गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत सुभाग जी का सुधार हथी बाबा नौत सिंह आप जी ने पढ़ के सरवण करा रहे सी। आओ उसका अगला हिस्सा सरवण करने की कोशिश करिए जी। 22वें अंक का पहला हिस्सा। मित सिंह नू कोई काम चेते आ गया, वह तो आ गया लैके टुर गया, तो होर एक दो सज्जन आ गए। गल्लां बातां हुंदियां रहियां, बाबा इन्ना समझदार किवें है? ये हरियाणगी ब्रिस्टर नू मुड़ मुड़ पैंदी सी, ते पुछ भी कई वेर लैंदा सी, उत्तर भी सुन लैंदा सी। हुण फिर पुछण लगा कि बाबा जी, ये अंदर बाहर दियां सफाइयां दे भाव तुहानू किवें आ गए? पछों दी विद्या तुसी कोई नहीं पाई। बाबा, बई सजणा, सच्ची गल तां हई ए कि साडा सब कुछ अंदरों है, ते पछों वालियां दा सब कुछ बाहरों है। जदों सवेरे उठे, बाणी पढ़ी, नाम जपया, तदों अंदरले विच सफाई हो जांदी है। जद अंदर साफ हुंदा है तां बाहर भी सफाई मंगदा है, फिर आपे सुभाव सफाई दा पै जांदा है। जिस दा मन बाणी नाम नाल रोज़ मांझिया जांदा है, उसनू मैले कपड़े उदासी पाउंदे हन, वो आपे कपड़े धो के पाउंदा है। कूड़ा करकट घर गली विच पिया उसनू उदास करदा है, वो आपे सफाइयां करदा है। खाना पीना उसनू सुथरा चंगा लगदा है, झूठ मीठ ते मैल तो उसका दिल सूख खांदा है। उसकी अंदर दी होश, उसकी अंदर आई जाग उसनू बार साफ सुथरा ते सुचा रखदी है। फिर ज्यों ज्यों बारों सुथरे रहिंदे हन, त्यों त्यों अंदर दा सुख वधदा है। जे कदे बार दी सफाई भुलाउंदे हन तां अंदर दी कीती सफाई पर धूड़ जेही पैंदी है। ऐं आपे ही अंदरों सफाई दी इक जाच आउंदी है। पछों वाले जिस गल तो दुख पाउंदे हन, समझदे हन ये माड़ी है, उसनू छड़दे हन। जे घट पाउण करके किसी बंद कमरे विच कोई रोगी हो के ते चानणे रह के वल हो गया, तां वह समझदे हन कि चानण चंगी चीज़ है, फिर चानणे का बंदोबस्त करदे हन। इस तरह जे बंद हवा विच कोई बीमार हो गया, तां वह फिर खुली हवा का बंदोबस्त करदे हन। उस हवा नू फिर वेखदे हन, परखदे, नाम धरदे ते पोखू यानी तासीरां लिखदे हन। इस तरह बाहरों देख देख ते परख परख के वह सारियां अकलां सीखदे हन। साडे लोग मैं कहा है कि अंदर साफ कर दे ते फिर उस अंदरली सोजी तो सिटे कड्ढे सीखते हैं। असां दारू दी हट्टी उठवा देती है, क्योंकि दारू पी के बाणी नाम वाले दी उजल मत विचलदी सी ते अंदर मैल पैंदी सी। असां दुध आम कर दिता है, जो शरीर बलवान ते मन सोहना रहिंदा है। उत्तों साडे डॉक्टर जी ने सानू पछों वालियां दियां कीतियां परखां दी भी सोजी दित्ती है कि फलानी गल तो आ रोग आंदा है, फलानी गल तो आ दुख आंदा है। सो दोवें गल्लां रला मिला के असी अपने पिंड नू होर भी चंगा बना लिया है। चाहीदा भी यह है कि असी अपने वड्डियां दे तरीके नू ना छड़िए। साडा अंदरला तरीका ध्यान दा महां उत्तम है, इस नाल लोक परलोक सुधर जांदे हन ते अंदरले तरीके तो बाहरले सुख सिख जाईदे हन। पर हुण जद बाहर दे तरीके भी बड़ी सोजी वाले हो गए हन, तद क्यों ना दोहां नू मिला के सुख पाया जावे? पर तुसी हुण ए कर रहे हो कि निरे पछों दियां डोलां ते व्योंतां दे मगर लग रहे हो, ओ भी रीस दी शकल विच, जांच पड़ताल तोल जोख के नहीं, ते अपने रस्ते नू उका छड़ रहे हो। साडे देश नू ही एक ए सुभाग प्राप्त है कि अंदरले दी उचियाई सब जगत तो वधीक प्राप्त रही है। हुण उसनू तुसी मखोलां कर रहे हो ते छड़ी जा रहे हो। पछों दे बाहरले चानणे विचों दे आ के दिल विच रात पा रहे हो। बाहर दिसै चानणा, दिल अंधियारी रात। बाहर दे तरीके तो लभियां अकलां लो, पर अंदरले नू साफ सुथरा चानणा चिराग रखण दा गुण ना त्यागो। जे अंदर घट दीप नहीं जगया, जे अंदर सोजी नहीं आई, जे अंदरला उच्चा सुचा नहीं हो गया, तां असल सुधरन योग नहीं सुधरिया ते असल सुखी होने वाला सुखी नहीं होया। जे अंदरला सुखी हो जावे तां बाहर दे सुख भी सुख पासदे हन। जे अंदरला मैला ते दुखी होवे त ਤਾਂ ਬਾਹਰ ਦੇ ਸੁੱਖ ਦੁੱਖ ਰੂਪ ਹੀ ਲੱਗਦੇ ਹਨ। ਇਸ ਲਈ ਅੰਦਰਲੇ ਨੂੰ ਜਗਾਉਣਾ ਨਾ ਛੱਡੋ। ਜੇ ਕੁਦਰਤ ਨੇ ਤੁਹਾਨੂੰ ਪਹਿਲਾਂ ਬਾਹਰ ਤੋਂ ਵਿਦਿਆ ਦਿੱਤੀ ਹੈ ਤਾਂ ਤੁਸੀਂ ਹੁਣ ਅੰਦਰਲੇ ਦੀ ਵਿਦਿਆ ਪਾਓ, ਨਹੀਂ ਤਾਂ ਸੱਚ ਜਾਣੋ ਤੁਹਾਡੀ ਸਾਰੀ ਵਿਦਿਆ ਅਧੂਰੀ ਹੈ। ਬਿਰਿਸਟਰ: ਬਾਬਾ ਜੀ, ਤੁਸੀਂ ਕਿਸ ਕਾਲਜ ਵਿੱਚ ਪੜ੍ਹੇ ਹੋ? ਜੋ ਗੱਲ ਕਰਦੇ ਹੋ ਮੈਂ ਹੈਰਾਨ ਰਹਿ ਜਾਂਦਾ ਹਾਂ ਕਿ ਮੋਟੀ ਜਿਹੀ ਸਿੱਧੀ ਜਿਹੀ ਕਰਕੇ ਧਰ ਦਿੰਦੇ ਹੋ, ਪਰ ਉਸ ਵਿੱਚ ਇਲਮ ਦੇ ਦਫ਼ਤਰ ਭਰੇ ਹੁੰਦੇ ਹਨ। ਪੱਛੋਂ ਅਤੇ ਪੂਰਬ ਦੀ ਵਿਦਿਆ ਦੇ ਨੁਕਤਿਆਂ ਦਾ ਫਰਕ ਤੁਸਾਂ ਕਿਸ ਤਰ੍ਹਾਂ ਸਾਫ਼ ਦੱਸਿਆ ਹੈ ਮੈਨੂੰ ਸੋਝੀ ਆ ਗਈ ਹੈ। ਨਹੀਂ ਤਾਂ ਮੈਂ ਹੁਣ ਤੱਕ ਪੱਛੋਂ ਦੇ ਤਰੀਕੇ ਠੀਕ ਸਮਝਦਾ ਅਤੇ ਆਪਣਿਆਂ ਨੂੰ ਮਾਹੌਲ ਕਰਦਾ ਸਾਂ। ਮੈਂ ਜਦੋਂ ਯੂਰਪ ਵਿੱਚ ਗਏ ਹੋਏ ਹਿੰਦੁਸਤਾਨ ਦੇ ਬਣੇ ਹੋਏ ਪਰਗਿਆ ਪਰਮਿਤਾ ਦੇ ਬੁੱਤ ਨੂੰ ਡਿੱਠਾ ਤਾਂ ਸਮਝ ਨਾ ਸਕਿਆ। ਫੁੱਟ ਨੋਟ ਵਿੱਚ ਇਹ ਲਿਖਿਆ ਹੈ ਕਿ ਪਰਗਿਆ ਪਾਰਮਿਤਾ ਅਸਲ ਵਿੱਚ ਨਾਮ ਹੈ ਅਪਾਰ ਬੁੱਧੀ ਜਾਂ ਦੈਵੀ ਬੁੱਧੀ ਦਾ। ਇਹ ਬੁੱਧ ਮਤ ਦਾ ਇੱਕ ਪਦ ਹੈ। ਇਸ ਨਾਮ ਦਾ ਇੱਕ ਜਾਵਾ ਦਾ ਬਣਿਆ ਬੁੱਤ ਬਹੁਤ ਪ੍ਰਸਿੱਧ ਹੈ, ਜਿਸ ਵਿੱਚ ਇੱਕ ਦੇਵੀ ਚੋਕੜੀ ਮਾਰ ਕੇ ਬੈਠੀ ਹੈ। ਹੱਥ ਇਸ ਦੇ ਧਰਮ ਚੱਕਰ ਮੁਦਰਾ ਵਿੱਚ ਹਨ। ਇਸ ਦੀ ਖੱਬੀ ਬਾਂਹ ਹੇਠੋਂ ਇੱਕ ਨੀਲਾ ਕਮਲ ਨਿਕਲਿਆ ਹੈ ਜਿਸ ਪਰ ਪੁਸਤਕ ਧਰੀ ਹੈ। ਬੁੱਧ ਮਤ ਵਿੱਚ ਪਰਗਿਆ ਪਾਰਮਿਤਾ ਇੱਕ ਪੁਸਤਕ ਦਾ ਵੀ ਨਾਮ ਹੈ। ਉਸ ਮਤ ਵਿੱਚ ਬੁੱਧਾਂ ਦਾ ਇਹ ਸੋਮਾ ਵੀ ਮੰਨੀ ਗਈ ਹੈ। ਇਸ ਨੂੰ ਧਰਮਕਾਇਆ ਨਾਲ ਵੀ ਮਿਲਦੇ ਹਨ। ਮਗਰਲੀ ਮਹਾਂਯਾਨਾ ਵਿਦਿਆ ਵਿੱਚ ਧਿਆਨੀ ਬੁੱਧ ਨਾਲ ਸੰਬੰਧਿਤ ਉੱਚ ਬੁੱਧ ਨੂੰ ਵੀ ਕਿਹਾ ਹੈ। ਲਿਖਦੇ ਹਨ ਕਿ ਬੋਧੀਆਂ ਦੇ 10 ਜਾਂ 6 ਪਰ ਧਰਮਾਂ ਦਾ ਨਾਮ ਪਰਗਿਆ ਪਾਰਮਿਤਾ ਹੈ। ਪਰ ਸੁਖਲੀ ਗੱਲ ਇਹ ਹੈ ਕਿ ਇਹ ਅਪਾਰਮਿਤ ਬੁੱਧੀ ਜਾਂ ਦੈਵੀ ਬੁੱਧੀ ਹੈ ਅਤੇ ਬੁੱਧ ਜੋ ਹੈ ਉਸ ਵਿੱਚ ਇਸਨੂੰ ਬੁੱਧੀ ਨੂੰ ਮੂਰਤੀਮਾਨ ਕੀਤਾ ਗਿਆ ਹੈ, ਜਿਸ ਵਿੱਚ ਸੁੱਤੇ ਟਿਕਾਓ ਅਤੇ ਸੁੰਦਰਤਾ ਦਾ ਕਮਾਲ ਹੈ। ਪਰਗਿਆ ਪਾਰਮਿਤਾ ਦੇ ਬੁੱਧ ਨੂੰ ਡਿੱਠਾ ਤਾਂ ਸਮਝ ਨਾ ਸਕਿਆ। ਇੱਕ ਆਦਮੀ ਨੇ ਮੈਨੂੰ ਦੱਸਿਆ ਕਿ ਇਹ ਖੂਬਸੂਰਤੀ ਵਿੱਚ ਦੁਨੀਆਂ ਦੀਆਂ ਸਾਰੀਆਂ ਘੜੀਆਂ ਮੂਰਤੀਆਂ ਤੋਂ ਸੁੰਦਰ ਹੈ, ਪਰ ਮੈਨੂੰ ਪੱਛੋਂ ਵਾਲਿਆਂ ਦੇ ਘੜੇ ਬੁੱਧ ਸੋਹਣੇ ਲੱਗਦੇ ਸਨ। ਅੱਜ ਮੈਨੂੰ ਜਾਗ ਵਾਂਗੂ ਜਾਗ ਆਈ ਹੈ। ਹੁਣ ਮੇਰੀਆਂ ਅੱਖਾਂ ਅੱਗੇ ਪਰਗਿਆ ਪਾਰਮਿਤਾ ਦੀ ਮੂਰਤੀ ਆਈ ਹੈ ਅਤੇ ਹੁਣ ਸੋਝੀ ਆਈ ਹੈ ਕਿ ਕਾਰੀਗਰ ਨੇ ਆਪਣੇ ਅੰਦਰਲੇ ਦੇ ਸਾਫ਼ ਹੋ ਜਾਣ 'ਤੇ ਜੋ ਉਸਨੂੰ ਦੈਵੀ ਬੁੱਧੀ ਜਾਂ ਹੱਦਬੰਦੀ ਤੋਂ ਉੱਚ ਬੁੱਧੀ ਅਨੁਭਵ ਹੋਈ ਉਸ ਨੂੰ ਉਸਨੇ ਪੱਥਰ ਵਿੱਚ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਵੇਲੇ ਮੇਰੀਆਂ ਅੱਖਾਂ ਤੋਂ ਉਹ ਬੁੱਤ ਤਾਂ ਓਹਲੇ ਹੈ ਪਰ ਮੇਰੇ ਮਨ ਨੂੰ ਅਤ ਸੁੰਦਰ ਲੱਗ ਰਿਹਾ ਹੈ। ਬਾਬਾ, ਇਸੇ ਗੱਲ ਨੂੰ ਧਿਆਨ ਆਖਦੇ ਹਨ। ਤੁਹਾਡੇ ਸਾਹਮਣੇ ਉਹ ਬੁੱਤ ਨਹੀਂ ਪਰ ਤੁਹਾਡੇ ਧਿਆਨ ਵਿੱਚ ਹੈ ਅਤੇ ਹੁਣ ਤੁਸੀਂ ਉਸ ਦੀ ਸੁੰਦਰਤਾ ਧਿਆਨ ਵਿੱਚ ਅਨੁਭਵ ਕਰ ਰਹੇ ਹੋ। ਸਾਡੇ ਵੱਡੇ ਕਹਿੰਦੇ ਹੁੰਦੇ ਸਨ ਕਿ ਸਾਡਾ ਸਾਰਾ ਕੁਛ ਧਿਆਨ ਜਾ ਹੈ। ਧਿਆਨ ਜਾ ਦਾ ਅਰਥ ਹੈ ਧਿਆਨ ਤੋਂ ਉਤਪੰਨ ਹੋਇਆ। ਪਰ ਬਿਰਿਸਟਰ ਜੀ, ਪੁੱਛੋਂ ਵਾਲਿਆਂ ਦਾ ਹੁਨਰ ਦਰਸ਼ਨ ਜਾ ਹੈ, ਅਰਥਾਤ ਉਹ ਦੇਖ ਕੇ ਮੂਰਤੀਮਾਨ ਕਰਦੇ ਹਨ। ਬਿਰਿਸਟਰ: ਠੀਕ ਹੈ ਬਾਬਾ ਜੀ, ਤੁਸਾਂ ਕੈਸਾ ਸੋਹਣਾ ਕਿਹਾ ਹੈ। ਇਸੇ ਕਰਕੇ ਪੱਛੋਂ ਵਿੱਚ ਸਾਡੇ ਹੁਨਰਾਂ ਨੂੰ ਪਹਿਲਾਂ ਮਾਹੌਲ ਕਰਦੇ ਰਹੇ ਹਨ। ਉਹ ਸਮਝਦੇ ਸਨ ਕਿ ਉਹਨਾਂ ਵਾਂਗੂ ਅਸਾਂ ਬਾਹਰੋਂ ਤੱਕ ਕੇ ਹੁਨਰਾਂ ਵਿੱਚ ਹੱਥ ਪੈਰ ਮਾਰੇ ਹਨ, ਪਰ ਉਹਨਾਂ ਨੂੰ ਪਤਾ ਨਹੀਂ ਕਿ ਅਸਾਂ ਸਭ ਕੁਛ ਅੰਦਰੋਂ ਉੱਠ ਕੇ ਉੱਚੇ ਹੋ ਕੇ ਅੰਦਰ ਧਿਆਨ ਜੋੜ ਕੇ ਡਿੱਠਾ ਹੈ ਅਤੇ ਫਿਰ ਉਸ ਭਾਵ ਨੂੰ ਬਾਹਰ ਪ੍ਰਗਟ ਕੀਤਾ ਹੈ। ਸਾਡਾ ਧਰਮ ਭਾਵ ਆਤਮ ਰਸਲੀਨਤਾ, ਸਾਡਾ ਫਿਲਸਫਾ, ਸਾਡੇ ਕੋਮਲ ਹੁਨਰ, ਸਾਡਾ ਸੰਗੀਤ, ਸਾਡੀ ਚਿੱਤਰਕਾਰੀ, ਸਾਡੀ ਮੂਰਤ ਘੜਨੀ, ਸਾਡੀ ਕਵਿਤਾ, ਸਾਡੀਆਂ ਉਸਾਰੀਆਂ ਸਭ ਧਿਆਨ ਜਾ ਹਨ, ਪਰ ਉਹਨਾਂ ਦਾ ਸਾਰਾ ਦਰਸ਼ਨ ਜਾ ਹੈ, ਜਿਵੇਂ ਉਹਨਾਂ ਨੇ ਨੈਣਾਂ ਨਾਲ ਡਿੱਠਾ ਤਿਵੇਂ ਵੱਧਾ ਹੈ। ਬਾਬਾ ਜੀ, ਤੁਹਾਡੀ ਇੱਕ ਇਸ ਗੱਲ ਨੇ ਮੇਰੇ ਅੰਦਰਲੇ ਕਪਾਟ ਖੋਲ੍ਹ ਦਿੱਤੇ ਹਨ। ਮੈਨੂੰ ਸਾਰੀ ਪਾਈ ਵਿਦਿਆ ਦੀ ਅੱਜ ਸੋਝੀ ਆਈ ਹੈ ਅਤੇ ਅੱਜ ਇੱਕ ਕੇਂਦਰ ਲੱਭਾ ਹੈ ਜਿੱਥੇ ਖਲੋ ਕੇ ਮੈਂ ਹੁਣ ਹਰ ਗੱਲ ਦਾ ਵਿਚਾਰ ਅਤੇ ਦਰੁਸਤ ਗਿਆਨ ਪਾ ਸਕਦਾ। ਸਿੱਧੇ ਸਾਦੇ ਬਾਬਾ ਜੀ, ਹੁਣ ਤਾਂ ਚਰਨਾਂ ਨੂੰ ਹੱਥ ਲਾਉਣ 'ਤੇ ਜੀ ਕਰਦਾ ਹੈ। ਲਾ ਲੈਣ ਦਿਓ ਪਲ ਭਰ ਤੱਕ ਤੱਕ ਕੇ ਅਤੇ ਝਿਜਕ ਝਿਜਕ ਕੇ ਅਤੇ ਬਾਬੇ ਵੱਲੋਂ ਇਸ ਗੱਲ ਦੀ ਛੁੱਟੀ ਨਾ ਵੇਖ ਕੇ ਥੋੜ੍ਹਾ ਸੀਸ ਨਿਵਾ ਕੇ। ਬਾਬਾ ਜੀ, ਇਹ ਤਾਂ ਦੱਸੋ ਇਹ ਸੋਝੀਆਂ ਕਿਵੇਂ ਆਈਆਂ? ਬਾਬਾ, ਮੈਂ ਜੋ ਦੱਸਿਆ ਹੈ ਕਿ ਸਾਰੇ ਤਰੀਕੇ ਅੰਦਰਲੇ ਤੋਂ ਟੁਰਦੇ ਹਨ। ਸਾਡੇ ਉਸਤਾਦ ਜਦ ਅੰਦਰਲੇ ਦੀ ਵਿਦਿਆ ਸਿਖਾਲਦੇ ਹਨ ਤਾਂ ਅੰਦਰਲਾ ਉੱਚਾ ਹੋ ਜਾਂਦਾ ਹੈ ਅਤੇ ਉਸਦੀ ਨਜ਼ਰ ਲਮੇਰੀ ਦੂਰ ਤੱਕ ਪੈਣ ਵਾਲੀ ਹੋ ਜਾਂਦੀ ਹੈ। ਫਿਰ ਠੀਕ ਗੱਲਾਂ ਅਤੇ ਅਕਲਾਂ ਸਭ ਅੰਦਰੋਂ ਫੁਰਦੀਆਂ ਹਨ। ਦੱਸੋ, ਪੱਛਮ ਵਾਲਿਆਂ ਨੇ ਹੁਣ ਦੱਸਿਆ ਹੈ ਕਿ ਧਰਤੀ ਹੇਠ ਬੋਲਦ ਨਹੀਂ, ਪਰ ਗੁਰੂ ਨਾਨਕ ਦੇਵ ਜੀ 450 ਬਰਸ ਹੋਇਆ ਹੈ ਕਿ ਇਹੋ ਗੱਲ ਆਪਣੇ ਅੰਦਰਲੇ ਤੋਂ ਦੱਸ ਗਏ ਹਨ। ਅੰਦਰਲੇ ਦਾ ਸੁਭਾਅ ਹੈ ਕਿ ਜਦ ਉੱਚਾ ਹੋ ਜਾਵੇ, ਨਿਰਮਲ ਹੋ ਜਾਵੇ, ਤਾਂ ਉਹ ਇੱਕ ਸੁੱਖ ਮਾਣਦਾ ਹੈ ਅਤੇ ਬਾਹਰਲੇ ਤੋਂ ਸੁਤੰਤਰ ਜਿਹਾ ਵਰਤਦਾ ਹੈ। ਪਰ ਜੇ ਬਾਹਰਲੇ ਵੱਲ ਧਿਆਨ ਕਰੇ ਤਾਂ ਜੋ ਗਿਆਨ ਉਸਨੂੰ ਹੁੰਦਾ ਹੈ ਉਹ ਠੀਕ ਗਿਆਨ ਹੁੰਦਾ ਹੈ। ਮੇਰੇ ਉਹ ਮਹਾਂਪੁਰਖ ਜੀ ਜਿਨ੍ਹਾਂ ਪਾਸੋਂ ਮੈਂ ਵਿੱਦਿਆ ਪਾਈ ਹੈ, ਗੁਰਵਾਕ ਦੱਸਿਆ ਕਰਦੇ ਸਨ, ਕਾਇਆ ਮਾਂਜਸ ਕਵਨ ਗੁਣਾ ਜੋ ਘੱਟ ਪੀਤਰ ਹੈ ਮਲਨ। ਉਹ ਕਹਿੰਦੇ ਸਨ, ਅੰਦਰਲਾ ਨਿਰਮਲ ਹੋਵੇ ਫਿਰ ਕਾਇਆ ਅਤੇ ਕਾਇਆ ਨਾਲ ਸੰਬੰਧਿਤ ਸਮਾਨ ਸਭ ਸਾਫ਼ ਕਰ ਲਓਗੇ ਤਾਂ ਅੰਦਰੋਂ ਉਹ ਅਕਲਾਂ ਫੁਰਿਆ ਕਰਨਗੀਆਂ ਜੋ ਅਸਲ ਹੋਇਆ ਕਰਨਗੀਆਂ। ਭਾਵੇਂ ਬਾਹਰੋਂ ਸਿੱਖੀ ਜਾਂ ਤੋਤੇ ਵਾਂਗ ਪੜੀ ਅਕਲ ਘੱਟ ਹੋਵੇਗੀ, ਪਰ ਅੰਦਰੋਂ ਅਸਲੀ ਅਕਲ ਦੇ ਫੁਰਨੇ ਫੁਰਿਆ ਕਰਨਗੇ ਜੋ ਅਤ ਸੁਖਦਾਈ ਹੋਇਆ ਕਰਨਗੇ, ਆਪਣੇ ਆਪ ਨੂੰ ਵੀ ਅਤੇ ਸ੍ਰਿਸ਼ਟੀ ਨੂੰ ਵੀ। ਇਸ ਦਾ ਇਹ ਮਤਲਬ ਨਹੀਂ ਕਿ ਬਾਹਰਲੀ ਵਿੱਦਿਆ ਨਹੀਂ ਪਾਉਣੀ, ਪਰ ਇਹ ਕਿ ਦੋਹਾਂ ਦਾ ਸੁੰਦਰ ਮੇਲ ਕਰਨਾ ਹੈ, ਦੋਹਾਂ ਤੋਂ ਲਾਭ ਲੈਣਾ ਹੈ। ਬ੍ਰਿਸਟਰ, ਸਵਾਦ ਆ ਗਿਆ। ਮੇਰੇ ਪੜੇ ਮਨ ਨੂੰ ਜੋ ਹੁਜਤਾਂ ਅਤੇ ਵਾਲਾਂ ਦੀ ਖਲ ਲਾਉਣ ਦੇ ਫੇਰਾਂ ਵਿੱਚ ਪੈ ਕੇ ਬਾਹਰਲੇ ਛਿੱਲੜਾਂ 'ਤੇ ਭਟਕਣ ਵਾਲਾ ਹੋ ਗਿਆ ਸੀ, ਜਿਸ ਨੂੰ ਅਸੀਂ ਵਿੱਦਿਆ ਆਖਦੇ ਹਾਂ, ਅੱਜ ਬੜਾ ਹੀ ਸਵਾਦ ਆਇਆ ਹੈ ਅਤੇ ਅਸਲੀ ਅਕਲ ਦਾ ਇੱਕ ਐਸਾ ਸ਼ੋਸ਼ਾ ਮਿਲ ਗਿਆ ਹੈ ਕਿ ਜਿਸ ਨੇ ਇੱਕਦਮ ਚੱਕ ਕੇ ਕਿਸੇ ਟੀਸੀ 'ਤੇ ਖੜ੍ਹਾ ਕਰ ਦਿੱਤਾ ਹੈ। ਪਰ ਬਾਬਾ ਜੀ, ਇਹ ਧਿਆਨ ਜਾ ਅਤੇ ਦਰਸ਼ਨ ਜਾ ਦੋ ਨਵੇਂ ਲਫਜ਼ ਹਨ ਜੋ ਤੁਸਾਂ ਪੰਜਾਬੀ ਵਿੱਚ ਬੋਲੇ ਹਨ। ਇਹ ਤੁਸਾਂ ਕਾੜੇ ਹਨ ਕਿ ਕਿਸੇ ਹੋਰ ਨੇ? ਖਿਆਲ ਤਾਂ ਤੁਹਾਨੂੰ ਆਪਣੇ ਮਨ ਜੋੜਵੇ ਧਿਆਨ ਵਾਲੇ ਪਾਸੇ ਤੋਂ ਪੈਦਾ ਹੋ ਜਾਂਦੇ ਹਨ, ਪਰ ਪਦ ਵੀ ਉਹਨਾਂ ਖਿਆਲਾਂ ਲਈ ਆਪ ਘੜੇ ਨੇ ਕਿ ਸੁਣੇ ਨੇ? ਬਾਬਾ, ਹਾਂ, ਮੈਂ ਆਪਣੇ ਕਿਸੇ ਵੱਡੇ ਪਾਸ ਬੈਠਿਆਂ ਕੋਮਲ ਉਨਰਾਂ 'ਤੇ ਹੋ ਰਹੀ ਗੱਲਬਾਤ ਸੁਣੀ ਸੀ। ਉਸ ਵਿੱਚ ਇਹਨਾਂ ਦੋ ਪਦਾਂ ਵਾਸਤੇ ਦੋ ਅੰਗਰੇਜ਼ੀ ਪਦ ਵਰਤੇ ਗਏ ਤਾਂ ਮੈਂ ਕਿਹਾ ਕਿ ਕੋਈ ਸਾਡੀ ਬੋਲੀ ਵਿੱਚ ਵੀ ਪਦ ਬੋਲੋ, ਤਾਂ ਉਸ ਸਾਡੀ ਬੋਲੀ ਬੋਲਣ ਵਾਲੇ ਦਾਨੇ ਨੇ ਦੋ ਪਦ ਕਹੇ, ਆਦਰਸ਼ਕ ਅਤੇ ਵਾਸਤਵਕ, ਆਈਡੀਅਲਿਸਟਿਕ ਐਂਡ ਰੀਅਲਿਸਟਿਕ। ਮੈਂ ਕਿਹਾ, ਇਹ ਤਾਂ ਔਖੀ ਸੰਸਕ੍ਰਿਤ ਹੈ, ਕੋਈ ਸੌਖਾ ਕਰਕੇ ਦੱਸੋ। ਤਾਂ ਉਹਨਾਂ ਨੇ ਇਹ ਦੋ ਪਦ ਉਸ ਵੇਲੇ ਘੜੇ, ਧਿਆਨ ਜਾ ਅਤੇ ਦਰਸ਼ਨ ਜਾ, ਅਤੇ ਖੋਲ੍ਹ ਕੇ ਦੱਸਿਆ। ਉਹਨਾਂ ਪਾਸ ਜੋ ਬੁੱਤ ਤੁਸਾਂ ਕਿਹਾ ਹੈ ਉਸਦੀ ਉਤਰੀ ਹੋਈ ਫੋਟੋ ਮੈਂ ਵੀ ਵੇਖੀ ਸੀ। ਸੋ ਜੀਓ, ਗੱਲ ਤਾਂ ਇਹ ਹੈ ਕਿ ਅਸੀਂ ਤਾਂ ਬਾਹਰੋਂ ਸਫਾਈ ਅਤੇ ਇਸਦੇ ਹਾਣ ਲਾਭ ਦੀਆਂ ਪਰਖਾਂ ਕਰਕੇ ਸੋਝੀ ਪਾ ਲੈਂਦੇ ਹਾਂ ਕਿ ਘਰ, ਸਰੀਰ, ਸ਼ਹਿਰ ਦੀ ਸਫਾਈ ਕਿਕੋਂ ਹੋਵੇ ਅਤੇ ਮੈਲ ਕੀ ਹੈ ਅਤੇ ਕਿਕੋਂ ਮਾੜੇ ਭੋਖੂ ਪਾਉਂਦੀ ਹੈ। ਪਰ ਮੈਂ ਡਿੱਠੇ ਹਨ ਅੰਦਰਲੇ ਦੀ ਸਫਾਈ ਵਾਲੇ ਜੋ ਨਾ ਕੇਵਲ ਸ਼ਹਿਰ, ਘਰ ਅਤੇ ਸਰੀਰ ਦੀ ਮੈਲ ਨੂੰ ਪਛਾਣਦੇ ਅਤੇ ਉਸਨੂੰ ਦੂਰ ਕਰਦੇ ਹਨ, ਪਰ ਉਹ ਦੂਸਰਿਆਂ ਦੇ ਦਿਲਾਂ ਦੀਆਂ ਮੈਲਾਂ ਦੇ ਆਪ ਜਾਣੂ ਹੋ ਕੇ ਠੀਕ ਠੀਕ ਦੱਸ ਦਿਆ ਕਰਦੇ ਹਨ। ਕਈ ਵਾਰੀ ਮੈਂ ਡਿੱਠਾ ਹੈ ਕਿ ਉਹਨਾਂ ਨੇ ਦੂਸਰੇ ਦੀ ਮੈਲ ਨੂੰ ਇਉਂ ਪਰਖ ਲਿਆ ਹੈ ਕਿ ਉਸਦੇ ਪਾਸ ਬੈਠਦਿਆਂ ਉਹ ਲੱਭ ਗਏ ਹਨ ਕਿ ਇਹ ਆਦਮੀ ਅੰਦਰੋਂ ਸਾਫ਼ ਅਤੇ ਉੱਚਾ ਨਹੀਂ, ਮੈਲਾ ਹੈ ਅਤੇ ਜੀਵਨ ਇਸ ਦਾ ਪਾਪ ਵੱਲ ਰੁਚੀ ਰੱਖਦਾ ਹੈ। ਔਰ ਉਹਨਾਂ ਦੀ ਇਹ ਪਰਖ ਮੈਂ ਡਿੱਠੀ ਹੈ ਕਿ ਕਦੇ ਕੱਚੀ ਨਹੀਂ ਨਿਕਲਦੀ, ਉਂਝ ਉਹ ਇਹਨਾਂ ਖੇਡਾਂ ਵਿੱਚ ਨਹੀਂ ਪੈਂਦੇ, ਪਰ ਸਹਿਜ ਸੁਭਾਅ ਕਈ ਵਾਰੀ ਕਿਸੇ ਆਏ ਗਏ ਮਿਲੇ ਬਾਬਤ ਕਹਿ ਦਿੰਦੇ ਹਨ ਕਿ ਇਸ ਦਾ ਪੋਖੂ ਜਾਂ ਪ੍ਰਭਾਵ ਜਾਂ ਜਿਵੇਂ ਤੁਸੀਂ ਕਹਿੰਦੇ ਹੋ ਅਸਰ ਬੜਾ ਦਬਾਅ ਵਾਲਾ ਜਿਹਾ ਪੈਂਦਾ ਹੈ। ਇਸ ਦੇ ਪਾਸੋਂ ਇਸ ਪ੍ਰਕਾਰ ਦੇ ਕੰਮ ਹੁੰਦੇ ਹੋਣੇ ਹਨ। ਜਦ ਫਿਰ ਪਰਤਾਓ ਤਾਂ ਉਹਨਾਂ ਦੀ ਪਰਖ ਠੀਕ ਨਿਕਲਦੀ ਹੈ। ਇਹ ਗੱਲ ਇਸ ਤਰ੍ਹਾਂ ਦੀ ਨਹੀਂ ਜਿਵੇਂ ਕੋਈ ਤਮਾਸ਼ਾ ਕਰਦਾ ਹੈ ਜਾਂ ਕੋਈ ਆਪਣੀ ਵਿੱਦਿਆ ਜਿਤਾਉਣ ਪਿੱਛੇ ਆਪਣੇ ਹੁਨਰ ਦੱਸਦਾ ਹੈ, ਨਹੀਂ। ਕਦੇ ਐਵੇਂ ਕਿਸੇ ਦੇ ਆਇਆਂ ਗਿਆਂ ਇਹ ਲੋਕ ਸਹਿਜ ਸੁਭਾਅ ਕਹਿ ਦਿਆ ਕਰਦੇ ਹਨ, ਜਾਂ ਕਦੇ ਸਾਨੂੰ ਕੁਝ ਸਮਝਾਉਣਾ ਹੋਵੇ ਤਾਂ ਕੋਈ ਅਸਲ ਪਤੇ ਦੀ ਗੱਲ ਮੂੰਹੋਂ ਨਿਕਲ ਜਾਂਦੀ ਹੈ। ਬ੍ਰਿਸਟਰ ਜੀ, ਅੰਦਰਲਾ ਜਦੋਂ ਇਕਾਗਰ ਹੋ ਜਾਵੇ, ਨਿਰਮਲ ਹੋ ਜਾਵੇ, ਆਪਣੇ ਦੁੱਖ ਸੁੱਖ ਦਾ ਜਾਣੂ ਹੋ ਜਾਵੇ ਅਤੇ ਆਪੇ ਨੂੰ ਲੱਭ ਲਵੇ ਤਾਂ ਕਹੀਦਾ ਹੈ ਕਿ ਉਹ ਜੀ ਉੱਠਿਆ ਹੈ। ਜਿਉਂਦੇ ਨੂੰ ਦੁੱਖ ਸੁੱਖ, ਪੀੜ, ਸਵਾਦ ਸਭ ਗੱਲ ਦੀ ਪਰਖ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਅੰਦਰਲਾ ਸੁਰਜੀਤ ਹੋ ਜਾਂਦਾ ਹੈ ਤਦੋਂ ਇਸ ਨੂੰ ਸੋਝੀ ਉਹ ਆਉਂਦੀ ਹੈ ਕਿ ਹੁਣ ਮੈਂ ਸੁਖੀ ਹਾਂ, ਉੱਚਾ ਹਾਂ, ਹੁਣ ਨੀਵਾਂ ਹਾਂ, ਦੁਖੀ ਹਾਂ, ਚੜ੍ਹਦੀਆਂ ਕਲਾਂ ਵਿੱਚ ਹਾਂ, ਹੁਣ ਢਹਿੰਦੀਆਂ ਕਲਾਂ ਵਿੱਚ ਹਾਂ, ਹੁਣ ਫਲਾਣਾ ਕੌਤਕ ਵਰਤਿਆ ਹੈ, ਜਿਸ ਦਾ ਅਸਰ ਦਿਲਗੀਰੀ ਪਿਆ ਹੈ, ਹੁਣ ਫਲਾਣਾ ਕੋਤਕ ਵਰਤਿਆ ਹੈ, ਜਿਸ ਕਰਕੇ ਅੰਦਰਲੀ ਤਾਰ ਉਚਿਆਈ ਅਤੇ ਸੁੱਖ ਦੀ ਟੁੱਟ ਗਈ ਹੈ। ਇਸ ਤਰ੍ਹਾਂ ਉਹਨਾਂ ਦੀ ਅੰਦਰਲੀ ਪਾਰਖੂ ਸ਼ਕਤੀ ਇਤਨੀ ਤਿੱਖੀ ਹੋ ਜਾਂਦੀ ਹੈ ਕਿ ਜਗਤ ਅਸਚਰਜ ਹੋ ਕੇ ਰਹਿ ਜਾਂਦਾ ਹੈ। ਉਹਨਾਂ ਦੀ ਇਹ ਪਰਖ ਆਪਣੇ ਤੋਂ ਬਾਹਰ ਦੇ ਵੀ ਪਤੇ ਲਾਉਣ ਲੱਗ ਜਾਂਦੀ ਹੈ। ਅੰਦਰਲਾ ਜੋ ਹੈ ਉਹ ਸਾਰੀਆਂ ਵਿਦਿਆ ਦਾ ਖੋਜੀ ਅਤੇ ਪਤਾ ਲਾਉਣ ਵਾਲਾ ਹੈ। ਉਸਦੀ ਆਪਣੀ ਬਾਬਤ ਜੋ ਸੋਝੀ ਜਾਂ ਵਿਦਿਆ ਹੈ ਉਹ ਇੱਕ ਆਪਣੇ ਆਪ ਵਿੱਚ ਵਿਦਿਆ ਹੈ, ਗਿਆਨ ਹੈ। ਤੁਸੀਂ ਜੋ ਬਾਹਰ ਦੀ ਵਿਦਿਆ ਪਾਉਂਦੇ ਹੋ ਉਹ ਵਿਦਿਆ ਪਾਉਂਦੇ ਹੋ ਜੋ ਬਾਹਰਲੇ ਪਦਾਰਥਾਂ ਦੀ ਹੈ ਅਤੇ ਪਦਾਰਥਾਂ ਪਰ ਬਾਹਰੋਂ ਪਰਖਾਂ ਪਰਤਾਵੇ ਕਰ ਕਰਕੇ ਸਿੱਟੇ ਕੱਢ ਕੱਢ ਕੇ ਬਣਾਈ ਗਈ ਹੈ। ਇਹ ਵਿਦਿਆ ਪਾ ਕੇ ਤੁਸੀਂ ਕਹਿਣ ਲੱਗ ਜਾਂਦੇ ਹੋ ਕਿ ਅੰਦਰਲੇ ਦੀ ਵਿਦਿਆ ਕੋਈ ਸ਼ੈ ਹੀ ਨਹੀਂ, ਇਹ ਐਵੇਂ ਭਰਮ ਹੈ। ਫਕੀਰਾਂ ਨੇ, ਅਵਤਾਰਾਂ ਨੇ ਐਵੇਂ ਉਬਾਲ ਗਏ ਹਨ, ਵਿੱਚ ਕੁਛ ਨਹੀਂ। ਬਸ ਇੰਨੀ ਗੱਲ ਆਖ ਕੇ ਤੁਸੀਂ ਇਸ ਵਿਦਿਆ ਦੀ ਖੋਜ ਤੋਂ ਮੂੰਹ ਫੇਰ ਲੈਂਦੇ ਹੋ। ਪਰ ਇਹ ਵਿਦਿਆ ਅਸਲੀ ਵਿਦਿਆ ਹੈ, ਜੋ ਮਰ ਕੇ ਨਾਲ ਜਾਂਦੀ ਹੈ, ਜੋ ਜੀਵਦਿਆਂ ਸੁਖੀ ਕਰਦੀ ਹੈ ਅਤੇ ਅਸਲੀ ਮਤ ਦਿੰਦੀ ਹੈ। ਇਹ ਬੁੱਧੀ ਅਤੇ ਮਤ ਨੂੰ ਅੰਦਰੋਂ ਉਜਲਤਾ ਦਿੰਦੀ ਅਤੇ ਉੱਚੀਆਂ ਕਰਦੀ ਹੈ। ਤੁਸੀਂ ਹੀ ਦੱਸੋ, ਤੁਸੀਂ ਵਿਦਿਆ ਵਾਲੇ ਹੋ, ਪੈਸੇ ਵਾਲੇ ਹੋ, ਨਾਮਣੇ ਵਾਲੇ ਹੋ, ਪਰ ਮੈਨੂੰ ਸੱਚੋ ਸੱਚ ਦੱਸੋ, ਤੁਸੀਂ ਸੁਖੀ ਵੀ ਹੋ? ਬ੍ਰਿਸਟਰ, ਸੱਚ ਇਹ ਹੈ ਕਿ ਸੁਖੀ ਨਹੀਂ ਹਾਂ, ਮੇਰੀ ਜਾਂਚੇ ਕੋਈ ਵੀ ਸੁਖੀ ਨਹੀਂ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਵਾਰਤਾਲਾਪ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।